ਗੋਲੋਕ ਐਕਸਪ੍ਰੈਸ ਤੇ ਸਵੇਰ ਦੇ ਸਤਸੰਗ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਗੋਲੋਕ ਐਕਸਪ੍ਰੈਸ ਵਿੱਚ ਆਓ ਜੀ, ਦੁੱਖ ਦਰਦ ਭੁੱਲ ਜਾਓ ਜੀ, ABCD ਦੀ ਭਗਤੀ ਵਿੱਚ ਲੀਨ ਹੋ ਕੇ ਹਰ ਰੋਜ਼ ਖੁਸ਼ੀਆਂ ਪਾਓ ਜੀ, ਹਰ ਰੋਜ਼ ਖੁਸ਼ੀਆਂ ਪਾਓ ਜੀ। ਹਰੀ ਹਰੀ ਬੋਲ।
ਹਰੀ ਹਰੀ ਬੋਲ ਜੀ, ਹਰੀ ਬੋਲ, ਜੈ ਸ਼੍ਰੀ ਕ੍ਰਿਸ਼ਨ। ਜੈ ਸ਼੍ਰੀ ਕ੍ਰਿਸ਼ਨ ਚੈਤਨਯ ਪ੍ਰਭੂ ਨਿਤਿਆਨੰਦ ਸ਼੍ਰੀ ਅਦਵੈਤਾ ਗਦਾਧਰ ਸ਼੍ਰੀ ਵਾਸਾਦਿ ਗੌਰ ਭਕਤ ਬ੍ਰਿੰਦ। ਹਰੇ ਕ੍ਰਿਸ਼ਨ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ। ਹਰੇ ਕ੍ਰਿਸ਼ਨ 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 ਹਰੇ ਹਰੇ, ਹਰੇ ਰਾਮ 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 ਹਰੇ ਹਰੇ। ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ, ਓਮ ਨਮੋ ਭਗਵਤੇ ਵਾਸੁਦੇਵਾਏ। ਸ਼੍ਰੀਮਦ ਭਗਵਤ ਗੀਤਾ ਦੀ ਜੈ, ਗੌਰਨਿਤਾਈ ਦੀ ਜੈ, ਸ਼੍ਰੀ ਸ਼੍ਰੀ ਰਾਧਾ ਸ਼ਾਮ ਸੁੰਦਰ ਦੀ ਜੈ। ਬਿਜ਼ੀ ਥਰੂ ਦਾ ਬਾਡੀ, ਫ੍ਰੀ ਐ ਸੋਲ, ਹਰੀ ਹਰੀ ਬੋਲ, ਹਰੀ ਹਰੀ ਬੋਲ। ਸਰੀਰ ਤਾਂ ਰਹੋ ਵਿਅਸਤ, ਆਤਮਾ ਤਾਂ ਰਹੋ ਮਸਤ, ਹਰੀ ਨਾਮ ਜਪਦੇ ਹੋਏ। ਟ੍ਰਾਂਸਫਾਰਮ ਦਾ ਵਰਡ ਬਾਏ ਟ੍ਰਾਂਸਫਾਰਮਿੰਗ ਯੂਅਰ ਸੈਲਫ। ਖੁਦ ਨੂੰ ਬਦਲ ਕੇ ਹੀ ਤੁਸੀਂ ਦੁਨੀਆਂ ਬਦਲ ਸਕਦੇ ਹੋ। ਨਾ ਸ਼ਸਤਰ ਨਾਲ, ਨਾ ਸ਼ਾਸਤਰ ਨਾਲ, ਨਾ ਧਨ ਨਾਲ, ਅਤੇ ਨਾ ਹੀ ਕਿਸੇ ਯੁਕਤੀ ਦੇ ਨਾਲ। ਮੇਰਾ ਤਾਂ ਜੀਵਨ ਆਸ਼ਰਿਤ ਹੈ, ਹੇ ਪ੍ਰਭੂ, ਸਿਰਫ ਅਤੇ ਸਿਰਫ ਤੁਹਾਡੀ ਕਿਰਪਾ ਸ਼ਕਤੀ ਦੇ ਨਾਲ। ਜੈ ਸ਼੍ਰੀ ਰਾਧਾ ਕ੍ਰਿਸ਼ਨ, ਜੈ ਸ਼੍ਰੀ ਰਾਮ। ਅੱਜ ਦੇ ਸਰਲ ਭਗਵਦ ਗੀਤਾ ਸਾਰ ਰੂਪ ਵਿਸਥਾਰ ਰੂਪ ਵਿੱਚ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਸ਼ਸ਼ੀ ਸ਼ਰਮਾ, ਸੁਜਾਨਪੁਰ, ਡਿਸਟ੍ਰਿਕਟ ਪਠਾਨਕੋਟ, ਪੰਜਾਬ ਤੋਂ ਗੋਲੋਕ ਐਕਸਪ੍ਰੈਸ ਦੇ ਸਵੇਰੇ 5:30 ਵਾਲੇ ਸਤਸੰਗ ਨੂੰ ਪੰਜਾਬੀ ਵਿੱਚ ਰੱਖਣ ਜਾ ਰਹੀ ਹਾਂ। ਅੱਜ ਦੇ ਸਤਸੰਗ ਦਾ ਵਿਸ਼ਾ ਹੈ ਸ਼੍ਰੀ ਕ੍ਰਿਸ਼ਨ। ਅਰਜੁਨ ਨੇ ਸ਼੍ਰੀ ਕ੍ਰਿਸ਼ਨ ਦੀ ਸ਼ਰਨ ਲਈ, ਅਧਿਆਇ 2 ਦਾ ਸਾਰ। ਸ਼੍ਰੀ ਹਰੀ ਜੀ ਦਾ ਧੰਨਵਾਦ ਕਰਦੇ ਹੋਏ ਨਿਤਿਨ ਜੀ ਨੇ ਦੱਸਿਆ ਕਿ ਅਧਿਆਇ 2 ਭਗਵਦ ਗੀਤਾ ਦਾ ਸਾਰ ਹੈ, ਨਿਚੋੜ ਹੈ। ਪ੍ਰਭੂ ਨੇ ਜੋ ਪੁਆਇੰਟ ਸਾਨੂੰ ਇੱਥੇ ਸਮਝਾਏ ਹਨ, ਜੇਕਰ ਕੋਈ ਉਹਨਾਂ ਨੂੰ ਸਮਝ ਲਏ ਤਾਂ ਉਸ ਨੂੰ ਭਗਵਦ ਗੀਤਾ ਦੇ ਕਾਫੀ ਗਹਿਰੇ ਪੁਆਇੰਟ ਸਮਝ ਆ ਜਾਣਗੇ ਅਤੇ ਉਸ ਨੂੰ ਆਪਣੀ ਪ੍ਰੈਕਟੀਕਲ ਲਾਈਫ ਵਿੱਚ ਚੰਗੀ ਤਰ੍ਹਾਂ ਉਤਾਰ ਵੀ ਸਕਦਾ ਹੈ ਕੋਈ। ਭਗਵਦ ਗੀਤਾ ਸਹੀ ਅਰਥਾਂ ਵਿੱਚ ਅਧਿਆਇ 2 ਤੋਂ ਹੀ ਸ਼ੁਰੂ ਹੁੰਦੀ ਹੈ, ਕਿਉਂਕਿ ਪਹਿਲੇ ਅਧਿਆਇ ਵਿੱਚ ਅਰਜੁਨ ਜੀ ਕਨਫਿਊਜ਼ਡ ਸਨ, ਮੋਹ ਵਿੱਚ ਫਸੇ ਹੋਏ ਸਨ ਅਤੇ ਉਹਨਾਂ ਨੂੰ ਆਪਣਿਆਂ ਨੂੰ ਕੇਵਲ ਜਾਇਦਾਦ ਦੇ ਲਈ ਮਾਰਨਾ ਪਵੇਗਾ ਇਹ ਸਮਝ ਨਹੀਂ ਸੀ ਆ ਰਿਹਾ। ਉਹ ਹੀ ਭੁੱਲ ਚੁੱਕੇ ਸਨ ਕਿ ਇਹ ਜੋ ਯੁੱਧ ਹੈ ਇਹ ਧਰਮ ਯੁੱਧ ਹੈ, ਇਸ ਨੂੰ ਪ੍ਰਭੂ ਦੀ ਸੇਵਾ ਰੂਪ ਵਿੱਚ, ਡਿਊਟੀ ਰੂਪ ਵਿੱਚ ਕਰਨਾ ਹੈ। ਫਿਰ ਉਹ ਪ੍ਰਭੂ ਦੀ ਸ਼ਰਨ ਗ੍ਰਹਿਣ ਕਰਦੇ ਹਨ। ਪੁਆਇੰਟ 1, ਅਰਜੁਨ ਆਪਣੀ ਕਮਜ਼ੋਰੀ ਨੂੰ ਮੰਨਦਾ ਹੈ, ਉਹ ਵਿਨੀਤ ਹੋ ਕੇ ਭਗਵਾਨ ਤੋਂ ਸ਼ਰਨ ਅਤੇ ਮਾਰਗਦਰਸ਼ਨ ਮੰਗਦਾ ਹੈ। ਇਹੀ ਭਗਤੀ ਦੀ ਸ਼ੁਰੂਆਤੀ ਅਵਸਥਾ ਹੈ। ਅਰਜੁਨ ਆਪਣੀ ਕਮਜ਼ੋਰੀ ਨੂੰ ਮੰਨ ਰਹੇ ਹਨ, ਇੱਥੇ ਅਰਜੁਨ ਆਪਣੀ ਹਿਊਮਿਲਿਟੀ ਸ਼ੋਅ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਆਪਣੀ ਹੀ ਗੱਲ ਪ੍ਰਭੂ ਨੂੰ ਸੁਣਾ ਰਹੇ ਸਨ ਅਤੇ ਪ੍ਰਭੂ ਦੀ ਸੁਣ ਨਹੀਂ ਰਹੇ ਸਨ। ਉਹ ਪ੍ਰਭੂ ਨੂੰ ਆਪਣਾ ਦੋਸਤ ਜਾਂ ਭਰਾ ਹੀ ਸਮਝ ਬੈਠੇ ਸਨ। ਇਸ ਸ਼ਲੋਕ ਵਿੱਚ ਅਰਜੁਨ ਦੇ ਭਾਵ ਬਦਲ ਗਏ ਹਨ, ਉਹਨੂੰ ਆਪਣੀ ਕਮੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ। ਹੁਣ ਉਹ ਬਹੁਤ ਹੀ ਵਿਨੀਤ ਭਾਵ ਨਾਲ ਪ੍ਰਭੂ ਦੀ ਸ਼ਰਨ ਗ੍ਰਹਿਣ ਕਰ ਰਹੇ ਹਨ ਅਤੇ ਕਹਿ ਰਹੇ ਹਨ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡਾ ਸ਼ਿਸ਼ ਹਾਂ, ਤੁਸੀਂ ਮੇਰੇ ਗੁਰੂ ਬਣ ਜਾਓ, ਮੈਨੂੰ ਗਾਈਡੈਂਸ ਦਿਓ। ਇੱਥੋਂ ਹੀ ਭਗਵਦ ਗੀਤਾ ਦੀ ਸ਼ੁਰੂਆਤ ਹੁੰਦੀ ਹੈ। ਇਹ ਸਾਡੇ ਸਾਰਿਆਂ ਲਈ, ਇਹ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਸ਼ਲੋਕ ਹੈ। ਜੇਕਰ ਸਾਨੂੰ ਪ੍ਰਭੂ ਤੋਂ ਮਦਦ ਚਾਹੀਦੀ ਹੈ ਤਾਂ ਸਾਨੂੰ ਪ੍ਰਭੂ ਨੂੰ ਹਰ ਰੋਜ਼ ਪ੍ਰਾਰਥਨਾ ਕਰਨੀ ਚਾਹੀਦੀ ਹੈ। ਕੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਦੋਸਤੋ? ਕਿ ਪ੍ਰਭੂ, ਅਸੀਂ ਮੂਰਖ ਹਾਂ, ਅਗਿਆਨੀ ਹਾਂ, ਅਸੀਂ ਕੁਮਤੀ ਹਾਂ, ਸਾਨੂੰ ਨਹੀਂ ਪਤਾ, ਤੁਹਾਡੇ ਪਾਸੇ ਅਸੀਂ ਕਿਵੇਂ ਆ ਸਕਦੇ ਹਾਂ, ਕਿਸ ਤਰ੍ਹਾਂ ਤੁਹਾਡੇ ਪਾਸੇ ਵਧਣਾ ਹੈ, ਸੰਸਾਰ ਵਿੱਚ ਆਪਣੀ ਜ਼ਿੰਮੇਵਾਰੀਆਂ ਨੂੰ ਕਿਸ ਤਰ੍ਹਾਂ ਨਿਭਾਉਣਾ ਹੈ। ਹਰ ਰੋਜ਼ ਅਸੀਂ ਗਲਤੀਆਂ ਕਰ ਰਹੇ ਹਾਂ, ਪਲੀਜ਼ ਸਾਨੂੰ ਗਾਈਡ ਕਰੋ। ਪ੍ਰਭੂ ਸਾਡੇ ਹਿਰਦੇ ਵਿੱਚ ਬੈਠੇ ਹਨ ਅਤੇ ਉਹ ਦੋਸਤੋ ਸਾਡੇ ਹਰ ਭਾਵ ਨੂੰ ਸੁਣ ਰਹੇ ਹਨ, ਸਮਝ ਰਹੇ ਹਨ। ਜੇਕਰ ਅਸੀਂ ਹਰ ਰੋਜ਼ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਈਏ ਤਾਂ ਪ੍ਰਭੂ ਸਾਨੂੰ ਹਰ ਸੰਸਾਰਿਕ ਪ੍ਰੋਬਲਮਸ, ਹਰ ਤਰ੍ਹਾਂ ਦੀ ਨੈਗਟਿਵਿਟੀ ਜਿਸ ਵਿੱਚ ਅਸੀਂ ਫਸੇ ਹੋਏ ਹਾਂ, ਉਹਨਾਂ ਵਿੱਚੋਂ ਸਾਨੂੰ ਜ਼ਰੂਰ ਹੀ ਕੱਢ ਲੈਂਦੇ ਹਨ। ਉਹ ਸਾਡੀ ਪੁਕਾਰ ਸੁਣਦੇ ਹਨ ਦੋਸਤੋ। ਬਸ ਪ੍ਰਭੂ ਨਾਲ ਬਿਨਾਂ ਕਿਸੇ ਅਡੰਬਰ ਦੇ ਵਿਨੀਤ ਭਾਵ ਦੇ ਨਾਲ ਅਸੀਂ ਪ੍ਰਾਰਥਨਾ ਕਰਨੀ ਹੈ। ਸਵੇਰੇ ਉੱਠਦੇ ਹੀ, ਰਾਤ ਨੂੰ ਸੌਣ ਤੋਂ ਪਹਿਲਾਂ ਇਹ ਪ੍ਰਾਰਥਨਾ ਸਾਨੂੰ ਕਰਨੀ ਚਾਹੀਦੀ ਹੈ। ਪ੍ਰਭੂ ਹਰ ਰੋਜ਼ ਸਾਡੇ ਤੋਂ ਗਲਤੀਆਂ ਹੁੰਦੀਆਂ ਹਨ, ਪਲੀਜ਼ ਤੁਸੀਂ ਸਾਡੀ ਬੁੱਧੀ ਵਿੱਚ ਆ ਜਾਓ ਅਤੇ ਸਾਨੂੰ ਗਾਈਡ ਕਰੋ, ਅਤੇ ਤੁਸੀਂ ਦੇਖੋਗੇ ਕਿ ਪ੍ਰਭੂ ਅੰਦਰੋਂ ਵੀ ਅਤੇ ਬਾਹਰੋਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੀ ਮਦਦ ਜ਼ਰੂਰ ਕਰਨਗੇ, ਜ਼ਰੂਰ ਕਰਦੇ ਹਨ, ਹੈ ਨਾ। ਇਹ ਭਗਤੀ ਦੀ ਸ਼ੁਰੂਆਤੀ ਸਟੇਜ ਹੈ ਦੋਸਤੋ। ਸਾਡੀ ਸਭ ਦੀ ਵੀ ਇਹੋ ਹਾਲਤ ਹੈ, ਹੈ ਨਾ। ਅਸੀਂ ਦੁਨੀਆ ਦੇ ਦੋਸ਼ ਦੇਖਦੇ ਹਾਂ ਪਰ ਆਪਣੀ ਗਲਤੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ, ਹੈ ਨਾ। ਜੇਕਰ ਇੰਝ ਅਸੀਂ ਪ੍ਰਾਰਥਨਾ ਕਰਦੇ ਰਹਾਂਗੇ ਤਾਂ ਬਹੁਤ ਤੇਜ਼ੀ ਨਾਲ ਅਸੀਂ ਜੋ ਹੈ ਉੱਨਤੀ ਕਰਾਂਗੇ। ਪੁਆਇੰਟ ਨੰਬਰ 2, ਭਗਵਾਨ ਸ਼੍ਰੀ ਕ੍ਰਿਸ਼ਨ ਅਰਜਨ ਨੂੰ ਆਤਮਾ ਦਾ ਗਿਆਨ ਦਿੰਦੇ ਹਨ। ਪ੍ਰਭੂ ਇਹ ਸਮਝਾਉਂਦੇ ਹਨ ਕਿ ਸਰੀਰ ਦਾ ਤਾਂ ਨਾਸ਼ ਹੋ ਜਾਂਦਾ ਹੈ ਪਰ ਆਤਮਾ ਅਜ਼ਰ, ਅਮਰ, ਅਵਿਨਾਸ਼ੀ ਹੈ। ਪ੍ਰਭੂ ਬਹੁਤ ਹੀ ਮਹੱਤਵਪੂਰਨ ਗਿਆਨ ਦੇ ਰਹੇ ਹਨ ਅਰਜਨ ਜੀ ਨੂੰ। ਅਰਜਨ ਨੂੰ ਦੱਸ ਰਹੇ ਹਨ ਕਿ ਅਸੀਂ ਸਰੀਰ ਨਹੀਂ, ਅਸੀਂ ਆਤਮਾ ਹਾਂ। ਸਾਡੇ ਦੁੱਖਾਂ ਦਾ ਕਾਰਨ ਅਤੇ ਉਸ ਵੇਲੇ ਜਿਸ ਵੇਲੇ ਭਗਵਦ ਗੀਤਾ ਸੁਣਾਈ ਜਾ ਰਹੀ ਸੀ, ਉਸ ਵੇਲੇ ਅਰਜੁਨ ਦੇ ਦੁੱਖਾਂ ਦਾ ਕਾਰਨ ਇਹ ਸੀ ਕਿ ਅਰਜੁਨ ਨੇ ਆਪਣੇ ਆਪ ਨੂੰ ਸਰੀਰ ਮੰਨ ਲਿਆ ਸੀ ਅਤੇ ਦੁਖੀ ਹੋ ਰਹੇ ਸਨ, ਹੈ ਨਾ। ਉਸਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਾਰਨਾ ਪਵੇਗਾ ਅਤੇ ਇਸੇ ਕਾਰਨ ਹੀ ਉਹ ਕਨਫਿਊਜ਼ ਹੋ ਰਹੇ ਸਨ, ਹੈ ਨਾ। ਉਹਨਾਂ ਨੂੰ ਪਤਾ ਸੀ ਕਿ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਮੈਨੂੰ ਮਾਰਨਾ ਪਵੇਗਾ, ਇਹੀ ਉਹਨਾਂ ਦੇ ਕਨਫਿਊਜ਼ਨ ਦਾ ਕਾਰਨ ਸੀ। ਸਾਡੇ ਜੀਵਨ ਵਿੱਚ ਵੀ ਦੁੱਖ ਵੀ ਇਸ ਲਈ ਹਨ, ਕਿਉਂ? ਕਿਉਂਕਿ ਆਪਣੇ ਆਪ ਨੂੰ ਅਸੀਂ ਸਰੀਰ ਮੰਨੀ ਬੈਠੇ ਹਾਂ ਅਤੇ ਸੁੱਖ ਦੁੱਖ ਸਰੀਰ ਦੇ ਲੈਵਲ 'ਤੇ ਅਨੁਭਵ ਕਰ ਰਹੇ ਹਾਂ। ਪ੍ਰਭੂ ਇਹ ਸਮਝਾ ਰਹੇ ਹਨ ਕਿ ਅਸੀਂ ਆਤਮਾ ਹਾਂ ਜੋ ਅਜ਼ਰ, ਅਮਰ, ਅਵਿਨਾਸ਼ੀ ਹੈ। ਇਸ ਨੂੰ ਮਾਰਿਆ ਨਹੀਂ ਜਾ ਸਕਦਾ। ਕਿਸ ਨੂੰ? ਆਤਮਾ ਨੂੰ। ਆਤਮਾ ਨੂੰ ਮਾਰਿਆ ਨਹੀਂ ਜਾ ਸਕਦਾ। ਜਿਵੇਂ ਅਸੀਂ ਕੱਪੜੇ ਬਦਲਦੇ ਹਾਂ, ਉਸੇ ਤਰ੍ਹਾਂ ਆਤਮਾ ਸਰੀਰ ਬਦਲਦੀ ਹੈ। ਹੁਣੇ ਮਨੁੱਖਾਂ ਦੇ ਸਾਨੂੰ ਮਿਲੀ ਹੋਈ ਹੈ, ਹੈ ਨਾ। ਇਸ ਤੋਂ ਬਾਅਦ ਕੋਈ ਹੋਰ ਸਰੀਰ ਮਿਲ ਜਾਏਗਾ। ਜ਼ਰੂਰੀ ਨਹੀਂ ਹੈ ਕਿ ਇਸ ਤੋਂ ਬਾਅਦ ਅਸੀਂ ਇਨਸਾਨ ਹੀ ਬਣਾਂਗੇ। ਆਪਣੇ ਕਰਮਾਂ ਦੇ ਅਨੁਸਾਰ ਸਾਨੂੰ ਹੋਰ ਕੋਈ ਵੀ ਸਰੀਰ ਮਿਲ ਜਾਏਗਾ। ਯਾਤਰਾ ਬਹੁਤ ਲੰਬੀ ਹੈ ਦੋਸਤੋ। ਇਸ ਯਾਤਰਾ ਵਿੱਚ ਇਹ ਸਰੀਰ ਜੋ ਸਾਨੂੰ ਇਸ ਵੇਲੇ ਮਿਲਿਆ ਹੋਇਆ ਹੈ, ਉਹ ਸਿਰਫ ਇੱਕ ਚੈਪਟਰ ਹੈ, ਇੱਕ ਅਧਿਆਇ ਮਾਤਰ ਹੈ। ਇਸ ਲਈ ਇਨਵੋਲਵ ਨਹੀਂ ਹੋ ਜਾਣਾ ਇਸ ਚੈਪਟਰ ਦੇ ਵਿੱਚ, ਹੈ ਨਾ। ਪੂਰੀ ਕਿਤਾਬ ਅਜੇ ਪਈ ਹੈ। ਫਿਰ ਅਸੀਂ ਯਾਤਰਾ ਫਿਰ ਅਸੀਂ ਆਤਮਾ ਲੈਵਲ ਨੂੰ ਸਮਝਣ ਲੱਗਦੇ ਹਾਂ। ਫਿਰ ਸਮਝ ਆਉਂਦਾ ਹੈ ਕਿ ਅਸੀਂ ਵੀ ਸੱਚਿਦਾਨੰਦ ਸਵਰੂਪ ਹਾਂ, ਸਾਡਾ ਕਦੀ ਵੀ ਵਿਨਾਸ਼ ਨਹੀਂ ਹੋ ਸਕਦਾ। ਜਦੋਂ ਇਹੋ ਜਿਹੀ ਭਾਵਨਾ ਅੰਦਰ ਜਾਗੇਗੀ ਤਾਂ ਅਸੀਂ ਆਤਮਾ ਦੇ ਉਥਾਨ ਦੇ ਲਈ ਕਦਮ ਜ਼ਰੂਰ ਚੁੱਕਾਂਗੇ। ਅਜੇ ਜੋ ਵੀ ਕਰ ਰਹੇ ਹਾਂ ਉਹ ਸਰੀਰਕ ਲੈਵਲ ਦਾ ਹੀ ਹੈ, ਇਸੇ ਕਾਰਨ ਹੀ ਅਸੀਂ ਸੁੱਖ ਦੀ ਅਨੁਭੂਤੀ ਨਹੀਂ ਕਰ ਪਾ ਰਹੇ। ਜਦੋਂ ਅਸੀਂ ਸੋਲ ਲੈਵਲ 'ਤੇ ਫੈਸਲੇ ਕਰਨੇ ਸ਼ੁਰੂ ਕਰ ਦੇਵਾਂਗੇ ਤਾਂ ਗੱਲ ਬਣਨੀ ਸ਼ੁਰੂ ਹੋ ਜਾਏਗੀ। ਪੁਆਇੰਟ ਨੰਬਰ 3, ਸੁੱਖ ਦੁੱਖ ਤਾਂ ਕਸ਼ਣਿਕ ਹੈ ਅਤੇ ਇੰਦਰੀਆਂ ਦੇ ਬੋਧ ਤੋਂ ਪੈਦਾ ਹੁੰਦਾ ਹੈ। ਜੋ ਵਿਅਕਤੀ ਇਸ ਵਿੱਚ ਸਮ ਰਹਿੰਦਾ ਹੈ ਉਹ ਮੁਕਤੀ ਦੇ ਯੋਗ ਹੈ। ਨਾ ਸੁੱਖ ਟਿਕਦਾ ਹੈ ਦੋਸਤੋ, ਨਾ ਹੀ ਦੁੱਖ ਟਿਕਦਾ ਹੈ, ਹੈ ਨਾ। ਇਹ ਇੱਕ ਸਰਕਲ ਦੀ ਤਰ੍ਹਾਂ ਹੈ, ਦੁੱਖ ਸੁੱਖ ਇੱਕ ਸਰਕਲ ਦੀ ਤਰ੍ਹਾਂ ਹੈ। ਕਦੇ ਸੁੱਖ ਆ ਜਾਂਦਾ ਹੈ, ਕਦੇ ਦੁੱਖ ਆ ਜਾਂਦਾ ਹੈ, ਪਰ ਇਹ ਸੁੱਖ ਦੁੱਖ ਟੈਂਪਰੇਰੀ ਹਨ। ਇਹ ਯਾਦ ਰੱਖਣਾ ਸੀ, ਇਹ ਸੁੱਖ ਦੁੱਖ ਟੈਂਪਰੇਰੀ ਹਨ। ਜੇਕਰ ਕਿਸੇ ਦੀ ਸੁੱਖ ਦੀ ਅਵਸਥਾ ਚੱਲ ਰਹੀ ਹੈ ਤਾਂ ਯਾਦ ਰੱਖਣਾ ਹੈ ਕਿ ਇਹ ਵੀ ਬੀਤ ਜਾਏਗੀ, ਇਹ ਵੀ ਬੀਤ ਜਾਏਗੀ। ਉਸਦੇ ਜੀਵਨ ਵਿੱਚ ਸੁੱਖ ਵੀ ਆਉਣ ਵਾਲਾ ਹੈ, ਹੈ ਨਾ। ਇਹ ਸਭ ਇੰਦਰੀਆਂ ਦੇ ਬੋਧ ਤੋਂ ਪੈਦਾ ਹੁੰਦਾ ਹੈ ਸੁੱਖ ਦੁੱਖ। ਜਦੋਂ ਆਪਣੇ ਆਪ ਨੂੰ ਅਸੀਂ ਸਰੀਰ ਮੰਨਦੇ ਹਾਂ ਤਾਂ ਹੀ ਇਹ ਹੈ, ਹੈ ਨਾ। ਸਰੀਰ ਮੰਨਦੇ ਹਾਂ ਤਾਂ ਹੀ ਇਹ ਸੁੱਖ ਦੁੱਖ ਹੈ। ਆਤਮਾ ਪੱਧਰ 'ਤੇ ਨਾ ਤਾਂ ਸੁੱਖ ਹੈ ਨਾ ਹੀ ਦੁੱਖ ਹੈ। ਆਤਮਾ ਪਰਮਾਨੰਦ ਦੀ ਸਥਿਤੀ ਵਿੱਚ ਹੈ, ਪਰ ਇਸ ਨੂੰ ਅਸੀਂ ਅਨੁਭਵ ਨਹੀਂ ਕਰ ਪਾ ਰਹੇ। ਕਿਉਂ ਨਹੀਂ ਕਰ ਪਾ ਰਹੇ? ਕਿਉਂਕਿ ਵਿੱਚ ਜੋ ਹੈ ਇੰਦਰੀਆਂ ਹਨ, ਹੈ ਨਾ, ਇੰਦਰੀਆਂ ਦੇ ਕਾਰਨ ਹੀ ਇਹ ਅਨੁਭਵ ਹੁੰਦਾ ਹੈ ਸਭ ਕੁਝ, ਸੁੱਖ ਦੁੱਖ ਜੋ ਹੈ। ਕਿਸੇ ਨੇ ਸਾਡੇ ਬਾਰੇ ਗਲਤ ਬੋਲ ਦਿੱਤਾ ਤਾਂ ਸਾਨੂੰ ਬੁਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਕਿਸੇ ਨੇ ਪ੍ਰਸ਼ੰਸਾ ਕਰ ਦਿੱਤੀ ਤਾਂ ਚੰਗਾ ਲੱਗਣਾ ਸ਼ੁਰੂ ਹੋ ਜਾਂਦਾ ਹੈ, ਚੰਗਾ ਲੱਗ ਗਿਆ, ਹੈ ਨਾ। ਕੀ ਸਾਨੂੰ ਇਹੋ ਜਿਹਾ ਹੀ ਜੀਵਨ ਜਿਉਣਾ ਹੈ? ਕਿਸੇ ਦੇ ਕਹਿਣ 'ਤੇ ਸੁਖੀ ਹੋ ਗਏ, ਕਿਸੇ ਦੇ ਕਹਿਣ 'ਤੇ ਦੁਖੀ ਹੋ ਗਏ, ਕੀ ਐਸਾ ਹੀ ਜੀਵਨ ਬਿਤਾਉਣਾ ਅਸੀਂ? ਇੰਜ ਕਦੇ ਵੀ ਸਟੇਬਲ ਨਹੀਂ ਰਹਿ ਪਾਵਾਂਗੇ ਆਪਾਂ। ਇਹ ਸਭ ਇੰਦਰੀਆਂ ਦੇ ਕਾਰਨ ਹੋ ਰਿਹਾ ਹੈ। ਜਿਵੇਂ ਖਾਣਾ ਬਣਾਇਆ, ਹੈ ਨਾ, ਕਿਸੇ ਗ੍ਰਹਿਣੀ ਨੇ ਖਾਣਾ ਪਕਾਇਆ, ਹੈ ਨਾ, ਪਰਿਵਾਰ ਦੇ ਕਿਸੇ ਮੈਂਬਰ ਨੂੰ ਬਹੁਤ ਸਵਾਦ ਲੱਗਦਾ ਹੈ ਅਤੇ ਦੂਜੇ ਨੂੰ ਬਿਲਕੁਲ ਸਵਾਦ ਨਹੀਂ ਲੱਗਦਾ। ਕਿਉਂ? ਕਿਉਂਕਿ ਇਹੋ ਹੀ ਇੰਦਰੀਆਂ ਬੋਧ ਹੈ। ਕਿਸੇ ਨੂੰ ਸਰਦੀਆਂ ਦੇ ਵਿੱਚ ਦੇਖੋ, ਪਾਰਟੀ ਜਦੋਂ ਸ਼ਾਦੀਵਾਦੀ ਹੁੰਦੀ ਹੈ, ਹੈ ਨਾ, ਜੈਂਟਸ ਲੋਕ ਜੋ ਹੁੰਦੇ ਆ ਕੋਟ ਪੈਂਟ ਪਾਏ, ਸਵੈਟਰ ਪਾਏ ਹੁੰਦੇ ਆ, ਔਰ ਲੇਡੀਜ਼ ਨੇ ਕੀ ਹੈ ਵਿਦਆਊਟ ਸਲੀਵ ਬਲਾਊਜ਼ ਪਾਇਆ ਹੁੰਦਾ ਹੈ, ਹੈ ਨਾ। ਕਿਸੇ ਨੂੰ ਬਹੁਤ ਸਰਦੀ ਲੱਗਦੀ ਹੈ ਔਰ ਕਿਸੇ ਨੂੰ ਬਹੁਤ ਘੱਟ ਲੱਗਦੀ ਹੈ। ਕਿਸੇ ਨੂੰ, ਹੈ ਨਾ, ਕੋਈ ਮੌਸਮ ਜੋ ਹੈ ਸਰਦੀਆਂ ਹੈ ਬਹੁਤ ਵਧੀਆ ਲੱਗਦੀਆਂ, ਔਰ ਕਿਸੇ ਨੂੰ ਲੱਗਦਾ ਕਿ ਹਾਏ ਇੰਨੀ ਠੰਡ ਪੈ ਰਹੀ ਹੈ। ਜਦਕਿ ਕੀ ਹੈ, ਤਾਪਮਾਨ ਤਾਂ ਬਿਲਕੁਲ ਇੱਕੋ ਜਿਹਾ ਹੈ ਨਾ। ਫਿਰ ਗੜਬੜ ਕੀ ਹੈ ਦੋਸਤੋ? ਸੋਚਣ ਵਾਲੀ ਗੱਲ ਹੈ ਕਿ ਗੜਬੜ ਕੀ ਹੈ। ਗੜਬੜ ਇਹ ਹੈ ਕਿ ਅਸੀਂ ਇੰਦਰੀਆਂ ਦੇ ਅਨੁਸਾਰ ਆਪਣਾ ਜੀਵਨ ਜੀ ਰਹੇ ਹਾਂ, ਉਸ ਕਾਰਨ ਹੀ ਅਸੀਂ ਸੁੱਖ ਦੁੱਖ ਅਨੁਭਵ ਕਰ ਰਹੇ ਹਾਂ। ਪ੍ਰਭੂ ਇੱਥੇ ਸਾਨੂੰ ਸਮਝਾ ਰਹੇ ਹਨ ਕਿ ਜੇ ਦੋਵੇਂ ਹੀ ਹਾਲਤਾਂ ਵਿੱਚ ਰਹਾਂਗੇ ਜਾਂ ਰਹੇਗਾ ਕੋਈ ਵੀ, ਹੈ ਨਾ, ਉਹੀ ਮੁਕਤੀ ਦੇ ਯੋਗ ਹੈ। ਇਹ ਸਭ ਤਾਂ ਹੀ ਹੋ ਪਾਵੇਗਾ ਜੇ ਅਸੀਂ ਸਤਸੰਗ ਸਾਧਨਾ ਸੇਵਾ ਦੇ ਰਸਤੇ 'ਤੇ ਅੱਗੇ ਵਧਾਂਗੇ। ਜੋ ਪ੍ਰੈਕਟਿਸ ਕਰਦਾ ਰਹੇਗਾ ਉਹ ਸਮਤਾ ਨੂੰ ਅਨੁਭਵ ਕਰਨਾ ਸ਼ੁਰੂ ਕਰ ਦੇਵੇਗਾ। ਪੁਆਇੰਟ ਨੰਬਰ 4, ਸਾਨੂੰ ਆਪਣੇ ਕਰਤੱਵ ਪਾਲਣ ਵਿੱਚ ਸ਼ੋਕ ਨਹੀਂ ਕਰਨਾ ਚਾਹੀਦਾ, ਹੈ ਨਾ। ਲੋਕ ਅਕਸਰ ਕਹਿੰਦੇ ਹਨ ਕਿ ਸਾਡੇ ਕੋਲ ਭਗਤੀ ਲਈ ਸਮਾਂ ਹੀ ਕਿੱਥੇ ਹੈ, ਪਰ ਪ੍ਰਭੂ ਕੀ ਸਾਨੂੰ ਸਮਝਾ ਰਹੇ ਹਨ ਕਿ ਜੋ ਸਾਨੂੰ ਡਿਊਟੀਜ਼ ਮਿਲੀਆਂ ਹੋਈਆਂ ਹਨ ਉਹਨਾਂ ਨੂੰ ਬਿਨਾਂ ਰੋਂਦੇ, ਹੈ ਨਾ, ਯੂਜ਼ਲੀ ਅਸੀਂ ਕੀ ਕਰਦੇ ਹਾਂ, ਰੋਂਦੇ ਹਾਂ, ਹਾਏ ਮੈਨੂੰ ਕਰਨਾ ਪੈ ਰਿਹਾ ਹੈ, ਮੈਨੂੰ ਨਿਭਾਉਣਾ ਪੈ ਰਿਹਾ ਹੈ, ਉਹ ਆਪ ਬੈਠਾ ਰਹਿੰਦਾ ਹੈ, ਹੈ ਨਾ, ਕਰਨਾ ਪੈਂਦਾ ਹੈ, ਇੱਦਾਂ ਦੇ ਭਾਵ ਹੁੰਦੇ ਨਾ ਸਾਡੇ ਸਾਰਿਆਂ ਦੇ। ਉਹਨਾਂ ਨੂੰ ਜੋ ਵੀ ਸਾਨੂੰ ਡਿਊਟੀਜ਼ ਮਿਲੀਆਂ ਪਰਮਾਤਮਾ ਵੱਲੋਂ, ਉਹਨਾਂ ਨੂੰ ਬਿਨਾਂ ਰੋਂਦੇ ਬਿਨਾਂ ਕਿਸੇ ਦੁੱਖ ਦੇ ਨਿਭਾਉਣਾ ਹੈ। ਇਹ ਪ੍ਰਭੂ ਕਹਿ ਰਹੇ ਹਨ ਸਾਨੂੰ। ਸਾਨੂੰ ਰੋਂਦੇ ਰਹਿਣ ਦੀ ਆਦਤ ਪੈ ਚੁੱਕੀ ਹੈ। ਜੋ ਵੀ ਸਾਨੂੰ ਜ਼ਿੰਮੇਵਾਰੀ ਮਿਲੀ ਹੈ, ਚਾਹੇ ਅਸੀਂ ਹਾਊਸ ਵਾਈਫ ਹਾਂ ਜਾਂ ਅਸੀਂ ਜੋਬ ਕਰਦੇ ਹਾਂ ਜਾਂ ਬਿਜ਼ਨਸ ਕਰ ਰਹੇ ਹਾਂ, ਕੋਈ ਵੀ ਡਿਊਟੀ ਕਰ ਰਹੇ ਹਾਂ, ਜੇ ਉਸ ਨੂੰ ਅਸੀਂ ਪ੍ਰਭੂ ਦੀ ਲਗਾਈ ਹੋਈ ਡਿਊਟੀ ਸਮਝ ਕੇ ਪ੍ਰਭੂ ਦੀ ਸੇਵਾ ਭਾਵ ਦੇ ਨਾਲ ਉਸ ਤਰ੍ਹਾਂ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਪ੍ਰਭੂ ਕਹਿ ਰਹੇ ਹਨ ਕਿ ਇਸ ਨਾਲ ਮੈਂ ਖੁਸ਼ ਹੋ ਜਾਵਾਂਗਾ। ਸੋ ਸ਼ੋਕ ਤੋਂ ਉੱਪਰ ਉੱਠਣਾ ਹੈ। ਅਸੀਂ ਦੁਖੀ ਕਿਉਂ ਹੁੰਦੇ ਹਾਂ? ਕਿਉਂਕਿ ਅਸੀਂ ਆਪਣੇ ਆਪ ਨੂੰ ਸਰੀਰ ਮੰਨਿਆ ਹੋਇਆ ਹੈ, ਹੈ ਨਾ। ਸਰੀਰਕ ਸੁੱਖ ਨੂੰ ਸੁਖੀ ਹੋਣਾ ਮੰਨਦੇ ਹਾਂ, ਸਰੀਰ ਦੇ ਦੁੱਖ ਨੂੰ ਦੁਖੀ ਹੋਣਾ ਮੰਨ ਲੈਂਦੇ ਹਾਂ ਅਸੀਂ। ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਕੋਈ ਘਰ ਵਿੱਚ ਬਿਮਾਰ ਪੈ ਗਿਆ ਹੈ, ਹੈ ਨਾ, ਸੇਵਾ ਤਾਂ ਕਰਨੀ ਹੈ, ਕੋਈ ਬਿਮਾਰ ਪੈ ਗਿਆ ਤਾਂ, ਹੈ ਨਾ, ਕਰਨੀ ਹੀ ਪੈਣੀ ਹੈ। ਤਾਂ ਜੇਕਰ ਕੋਈ ਇਹ ਸੋਚੇ ਮੱਥੇ 'ਤੇ ਵੱਟ ਪਾ ਕੇ, ਹਾਏ ਮੈਨੂੰ ਹੁਣ ਸੇਵਾ ਕਰਨੀ ਪੈਣੀ ਹੈ, ਤਾਂ ਫਿਰ ਉਹ ਆਪ ਵੀ ਪਰੇਸ਼ਾਨ ਰਹੇਗਾ ਤਾਂ ਜੋ ਬਿਮਾਰ ਪਿਆ ਉਹ ਵੀ ਦੁਖੀ ਹੁੰਦਾ ਰਹੇਗਾ ਉਸਨੂੰ ਦੇਖ ਕੇ, ਹੈ ਨਾ। ਸੇਵਾ ਕਰਨੀ ਪੈਣੀ ਹੈ ਕਿਉਂਕਿ ਮਜ਼ਬੂਰੀ ਹੈ, ਹੈ ਨਾ, ਬਿਮਾਰ ਹੈ ਬੰਦਾ। ਪਰ ਜੇ ਉਹੀ ਸੇਵਾ ਪ੍ਰੇਮ ਭਾਵ ਦੇ ਨਾਲ ਕੀਤੀ ਜਾਏ ਕਿ ਸ਼ੁਕਰ ਹੈ ਪਰਮਾਤਮਾ ਤੂੰ ਮੈਨੂੰ ਇਸ ਯੋਗ ਸਮਝਿਆ, ਮੇਰੀ ਡਿਊਟੀ ਲਗਾਈ, ਹੈ ਨਾ, ਤਾਂ ਉਸੇ ਕਰਮ ਦੇ ਨਾਲ ਪਰਮਾਤਮਾ ਉਸ ਤੋਂ ਬਹੁਤ ਹੀ ਖੁਸ਼ ਹੋ ਜਾਂਦੇ ਹਨ ਅਤੇ ਸਾਡੀ ਆਪਣੀ ਵੀ ਸਪਿਰਚੁਅਲ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ ਦੋਸਤੋ, ਹੈ ਨਾ। ਜਦੋਂ ਭਾਵ ਸਿਰਫ ਹੋ ਗਿਆ ਕਿ ਹਾਂ ਪਰਮਾਤਮਾ ਨੇ ਡਿਊਟੀ ਲਗਾਈ ਹੈ, ਵੀ ਮੈਂ ਕਰਨਾ ਹੈ, ਹੈ ਨਾ, ਬਲੈਸਡ ਹੈ ਕਿ ਮੈਨੂੰ ਇਹ ਡਿਊਟੀ ਮਿਲੀ ਹੈ, ਸੇਵਾ ਦਾ ਮੌਕਾ ਮਿਲਿਆ, ਹੈ ਨਾ। ਸੋ ਇਸ ਦੇ ਨਾਲ ਸਾਡੀ ਵੀ ਸਪਿਰਚੁਅਲ ਗਰੋਥ ਹੋਵੇਗੀ, ਇਸ ਲਈ ਸਾਨੂੰ ਸ਼ੋਕ ਤੋਂ ਬਚਣਾ ਹੈ। ਪੁਆਇੰਟ ਨੰਬਰ 5, ਕਰਤੱਵ ਪਾਲਣ ਚਾਹੇ ਫਲ ਦੀ ਇੱਛਾ ਨਾਲ ਹੀ ਕਿਉਂ ਨਾ ਕੀਤਾ ਜਾਏ, ਕਰਤੱਵ ਨਾ ਕਰਨ ਤੋਂ ਤਾਂ ਵਧੀਆ ਹੈ। ਹਰ ਸਟੇਜਿਸ ਵਿੱਚ ਤਾਂ ਇਹੋ ਹੈ ਕਿ ਕਰਮ ਨਿਸ਼ਕਾਮ ਭਾਵ ਨਾਲ ਕੀਤਾ ਜਾਵੇ, ਫਲ ਦੀ ਇੱਛਾ ਨਾ ਕੀਤੀ ਜਾਏ। ਪਰ ਭਗਵਤ ਗੀਤਾ ਇਹ ਵੀ ਦੱਸਦੀ ਹੈ ਕਿ ਕਰਤੱਵ ਨਾ ਕਰਨ ਤੋਂ ਤਾਂ ਫਲ ਦੀ ਇੱਛਾ ਨਾਲ ਕੀਤਾ ਕਰਮ ਵੀ ਠੀਕ ਹੈ। ਹੈ ਨਾ, ਕਰਤੱਵ ਨਾ ਕਰਨ ਤੋਂ ਤਾਂ ਫਲ ਦੀ ਇੱਛਾ ਨਾਲ ਕੀਤਾ ਕਰਮ ਵੀ ਠੀਕ ਹੈ। ਜਿਵੇਂ ਇੱਕ ਪਿਤਾ ਹੈ ਆਪਣੇ ਬੱਚੇ ਦੀ ਪਾਲਣਾ ਦੇ ਨਾਮ 'ਤੇ ਕੁਝ ਨਹੀਂ ਕਰਦਾ, ਹੈ ਨਾ, ਆਪਣੇ ਟੀਵੀ ਪ੍ਰੋਗਰਾਮ ਦੇਖਦਾ ਰਹਿੰਦਾ ਹੈ, ਡਰਿੰਕ ਦੇ ਵਿੱਚ ਮਗਨ ਰਹਿੰਦਾ ਹੈ, ਉਸਨੂੰ ਬੱਚਿਆਂ ਦੀ ਪਰਵਰਿਸ਼ ਨਾਲ ਕੋਈ ਮਤਲਬ ਨਹੀਂ। ਆਪਣੇ ਆਪ ਵਾਈਫ ਉਹਦੇ ਕਰੇ ਜਾਂ ਨਾ ਕਰੇ ਕੋਈ ਲੈਣਾ ਦੇਣਾ ਨਹੀਂ, ਕੁਝ ਵੀ ਲੈਣਾ ਦੇਣਾ ਨਹੀਂ ਉਹਦੇ ਵਿੱਚ, ਹੈ ਨਾ। ਦੂਜੇ ਪਾਸੇ ਇੱਕ ਫਾਦਰ ਹੈ, ਬੱਚੇ ਦੀ ਪੜ੍ਹਾਈ ਲਿਖਾਈ ਦੇ ਵਿੱਚ ਮਦਦ ਕਰ ਰਿਹਾ ਹੈ, ਪੜ੍ਹਾਈ ਲਿਖਾਈ ਕਰਵਾਉਂਦਾ ਹੈ, ਚੰਗੇ ਸੰਸਕਾਰ ਦੇਣ ਵਿੱਚ ਲੱਗਾ ਹੋਇਆ ਹੈ, ਪਰ ਨਾਲ ਨਾਲ ਉਹਦੇ ਮਨ ਵਿੱਚ ਇਹ ਇੱਛਾ ਵੀ ਹੈ ਕਿ ਕੱਲ੍ਹ ਨੂੰ ਮੇਰੇ ਬੱਚੇ ਵੱਡੇ ਹੋ ਕੇ ਮੇਰੀ ਇੱਜ਼ਤ ਕਰਨਗੇ, ਮੇਰੀ ਸੇਵਾ ਕਰਨਗੇ, ਹੈ ਨਾ। ਦੂਜਾ ਜੋ ਪਿਤਾ ਹੈ ਫਲ ਦੀ ਇੱਛਾ ਰੱਖ ਰਿਹਾ, ਜਦਕਿ ਪਹਿਲਾਂ ਵਾਲਾ ਜੋ ਹੈ ਪਿਤਾ ਹੈ ਉਹ ਕਰਮ ਹੀ ਨਹੀਂ ਕਰ ਰਿਹਾ, ਹੈ ਨਾ। ਭਗਵਤ ਗੀਤਾ ਵਿੱਚ ਇਹ ਕਿਹਾ ਗਿਆ ਹੈ, ਜਾਂ ਭਗਵਤ ਗੀਤਾ ਸਾਨੂੰ ਇਹ ਦੱਸਦੀ ਹੈ ਕਿ ਕੋਈ ਗੱਲ ਨਹੀਂ, ਜੇਕਰ ਤੁਸੀਂ ਨਿਸ਼ਕਾਮ ਕਰਮ ਨਹੀਂ ਕਰ ਪਾ ਰਹੇ ਪਰ ਕੁਝ ਨਾ ਕਰਨ ਤੋਂ ਤਾਂ ਇਹ ਬਹੁਤ ਵਧੀਆ ਹੈ, ਹੈ ਨਾ। ਕੁਝ ਨਾ ਕਰਨ ਤੋਂ ਤਾਂ ਇਹ ਬਹੁਤ ਵਧੀਆ ਹੈ। ਹੌਲੀ ਹੌਲੀ ਕੀ ਹੁੰਦਾ ਹੈ, ਇਸ ਸਟੇਜ ਤੋਂ ਹੀ ਨਿਸ਼ਕਾਮ ਭਾਵ ਵਾਲੀ ਸਟੇਜ ਵੀ ਆ ਜਾਵੇਗੀ। ਜੇਕਰ ਰਿਜ਼ਲਟ ਦੀ ਚਾਹ ਹੈ ਤਾਂ ਵੀ ਪ੍ਰਭੂ ਨੂੰ ਪ੍ਰਾਰਥਨਾ ਕਰਦੇ ਰਹਿਣਾ ਹੈ ਅਸੀਂ। ਪੁਆਇੰਟ ਨੰਬਰ 6, ਕਰਤੱਵ ਪਾਲਨ ਫਲ ਦੀ ਇੱਛਾ ਤੋਂ ਰਹਿਤ ਅਤੇ ਸਮ ਹੋ ਕੇ ਕਰਨਾ ਹੈ ਜੋ ਕਹਾਉਂਦਾ ਹੈ। ਨਿਸ਼ਕਾਮ ਵਿਅਕਤੀ ਚਿੰਤਾ ਅਤੇ ਪਾਪ ਤੋਂ ਮੁਕਤ ਹੋ ਜਾਂਦਾ ਹੈ। ਦੋਸਤੋ, ਇੱਥੇ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਹੈ ਕਿ ਯੋਗ ਲਈ ਕਿਤੇ ਜੰਗਲ ਜਾਣ ਦੀ ਲੋੜ ਨਹੀਂ ਹੈ, ਹੈ ਨਾ। ਯੋਗ ਮੀਨਸ ਯੂਨੀਅਨ, ਯੂਨੀਅਨ ਆਫ ਸੋਲ ਵਿਦ ਸੁਪਰ ਸੋਲ, ਹੈ ਨਾ। ਪ੍ਰਭੂ ਨਾਲ ਆਪਣੇ ਰਿਸ਼ਤੇ ਨੂੰ ਜੋੜਨਾ ਇਹ ਯੋਗ ਹੋਵੇਗਾ, ਹੈ ਨਾ। ਜਦੋਂ ਨਿਸ਼ਕਾਮ ਭਾਵ ਨਾਲ ਆਪਣੇ ਰਿਸ਼ਤਿਆਂ ਨੂੰ, ਆਪਣੀਆਂ ਡਿਊਟੀਜ਼ ਨੂੰ ਨਿਭਾਉਂਦੇ ਰਹਾਂਗੇ ਤਾਂ ਪ੍ਰਭੂ ਨੂੰ ਪ੍ਰਾਪਤ ਕਰ ਸਕਦੇ ਹਾਂ। ਦੋਸਤੋ, ਅਸੀਂ ਜਦੋਂ ਇੰਝ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਚਿੰਤਾਵਾਂ ਤੋਂ ਅਸੀਂ ਮੁਕਤ ਹੋ ਜਾਵਾਂਗੇ। ਇੰਝ ਨਿਸ਼ਕਾਮ ਭਾਵ ਨਾਲ ਕਰਮ ਕਰਾਂਗੇ ਤਾਂ ਪਾਪਾਂ ਤੋਂ ਵੀ ਸਾਡੀ ਮੁਕਤੀ ਹੋ ਜਾਵੇਗੀ, ਪਾਪਾਂ ਤੋਂ ਮੁਕਤ ਹੋ ਜਾਵਾਂਗੇ ਅਸੀਂ। ਸੋ ਜੋ ਵੀ ਡਿਊਟੀ ਮਿਲੀ ਹੈ ਸਾਨੂੰ, ਫਲ ਦੀ ਇੱਛਾ ਦੇ ਬਿਨਾਂ ਪ੍ਰਭੂ ਦੀ ਲਗਾਈ ਡਿਊਟੀ ਸਮਝ ਕੇ ਉਸਨੂੰ ਪ੍ਰਭੂ ਦੀ ਖੁਸ਼ੀ ਦੇ ਲਈ ਨਿਭਾਉਣਾ ਹੈ। ਕਨਫਿਊਜ਼ਨ ਕਦੋਂ ਹੁੰਦੀ ਹੈ? ਕਨਫਿਊਜ਼ਨ ਉਦੋਂ ਹੁੰਦੀ ਹੈ ਜਦੋਂ ਅਸੀਂ ਫਲ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਪੁਆਇੰਟ ਨੰਬਰ 7, ਭੋਗ ਅਤੇ ਐਸ਼ਵਰਿਆ ਤੋਂ ਅਸਕਤ ਵਿਅਕਤੀ ਭਗਤੀ ਮਾਰਗ 'ਤੇ ਉੱਨਤੀ ਨਹੀਂ ਕਰ ਸਕਦਾ। ਭੋਗ ਅਤੇ ਐਸ਼ਵਰਿਆ ਤੋਂ ਅਸਕਤ ਵਿਅਕਤੀ ਭਗਤੀ ਮਾਰਗ 'ਤੇ ਉੱਨਤੀ ਨਹੀਂ ਕਰ ਸਕਦਾ। ਪ੍ਰਭੂ ਸਮਝਾ ਰਹੇ ਹਨ ਕਿ ਜਿਸ ਪਾਸੇ ਕਿਸੇ ਦੀ ਰੁਚੀ ਹੋਵੇਗੀ ਉਹ ਉਸ ਪਾਸੇ ਵਧੇਗਾ, ਪ੍ਰੋਗਰੈਸ ਕਰੇਗਾ। ਜੇਕਰ ਰੁਚੀ ਹੀ ਕਿਸੇ ਵਿਅਕਤੀ ਦੀ ਭੋਗ ਵਿਲਾਸ ਵਿੱਚ ਹੈ, ਖਾਣ ਪੀਣ ਵਿੱਚ ਹੈ, ਮੂਵੀਜ਼ ਦੇਖਣ ਵਿੱਚ ਹੈ, ਕੱਪੜੇ ਸੋਹਣੇ ਸੋਹਣੇ ਕੱਪੜੇ ਪਾਉਣ ਵਿੱਚ ਹੈ, ਗੱਡੀਆਂ ਵਿੱਚ ਹੈ, ਤਾਂ ਅਸੀਂ ਭਗਤੀ ਵਿੱਚ ਕਿਵੇਂ ਅੱਗੇ ਵਧਾਂਗੇ, ਹੈ ਨਾ। ਜੇਕਰ ਕੋਈ ਨਸ਼ੇ ਕਰ ਰਿਹਾ, ਜੂਆ ਖੇਡ ਰਿਹਾ, ਤਾਂ ਕਿਵੇਂ ਉਹ ਭਗਤੀ ਦੇ ਵਿੱਚ ਅੱਗੇ ਵਧੇਗਾ? ਵੱਧ ਸਕਦਾ? ਨਹੀਂ ਵੱਧ ਸਕਦਾ। ਜੇਕਰ ਸਤਸੰਗ ਸੁਣਾਂਗੇ, ਸਾਧਨਾ ਕਰਾਂਗੇ, ਸੰਤਾਂ ਮਹਾਤਮਾਵਾਂ ਦੇ ਪ੍ਰਵਚਨ ਸੁਣਾਂਗੇ, ਸੇਵਾ ਕਰਾਂਗੇ, ਹੈ ਨਾ, ਤਾਂ ਹੀ ਅਸੀਂ ਜੋ ਹੈ ਡਿਸਿਪਲਿਨ ਲਾਈਫ ਜੀਵਾਂਗੇ ਅਸੀਂ, ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਆਪਣੇ ਆਪ ਨੂੰ ਅਸੀਂ ਚੈੱਕ ਕਰਨਾ ਹੈ ਕਿ ਸਾਡੀ ਰੁਚੀ ਕਿਸ ਪਾਸੇ ਹੈ, ਹੈ ਨਾ। ਕੀ ਸਾਡਾ ਝੁਕਾਵ ਅਜੇ ਵੀ ਮੈਟੀਰੀਅਲ ਚੀਜ਼ਾਂ ਦੇ ਪਾਸ ਵਿੱਚ ਹੀ ਫਸਿਆ ਹੋਇਆ ਹੈ? ਕੀ ਅਸੀਂ ਉਹੀ ਚੀਜ਼ਾਂ ਇਕੱਠੀਆਂ ਕਰਨ ਦੇ ਵਿੱਚ ਲੱਗੇ ਹੋਏ ਹਾਂ? ਉਸ ਨੂੰ ਅਸੀਂ ਚੈੱਕ ਕਰਨਾ ਹੈ, ਤਾਂ ਹੀ ਅਸੀਂ ਭਗਤੀ ਦੇ ਵਿੱਚ ਉੱਨਤੀ ਕਰ ਸਕਦੇ ਹਾਂ। ਪੁਆਇੰਟ ਨੰਬਰ 8, ਕਰਮ ਫਲ ਦਾ ਭੋਗ ਕਰਨ ਵਾਲੇ ਕਿਰਪਨ ਹੁੰਦੇ ਹਨ, ਹੈ ਨਾ। ਕਿਰਪਨ ਮਤਲਬ ਕੰਜੂਸ। ਕਰਮ ਫਲ ਦੇ ਪਿੱਛੇ ਕੋਈ ਦੌੜ ਰਿਹਾ ਹੈ, ਫਲ ਦੀ ਚਾਹ ਰੱਖਦਾ ਹੈ, ਤਾਂ ਪ੍ਰਭੂ ਨੇ ਉਸਨੂੰ ਕੀ ਬੋਲਿਆ ਹੈ? ਕਿਰਪਨ ਬੋਲਿਆ ਹੈ, ਕੰਜੂਸ ਕਿਹਾ ਹੈ। ਇਹ ਕੁਝ ਇਸ ਤਰ੍ਹਾਂ ਹੈ ਦੋਸਤੋ, ਕਿ ਇੱਕ ਵਿਅਕਤੀ ਕੋਲ ਧਨ ਆਇਆ, ਬਹੁਤ ਧਨ ਆਇਆ, ਪਰ ਉਹ ਉਸਨੂੰ ਖਰਚਣ ਦੀ ਥਾਂ 'ਤੇ ਉਸਨੂੰ ਜੋੜ ਕੇ ਰੱਖ ਰਿਹਾ, ਹੈ ਨਾ, ਨਾ ਖਰਚ ਕਰ ਰਿਹਾ, ਨਾ ਹੀ ਕੋਈ ਸਮਾਜ ਕਲਿਆਣ ਦੇ ਕੰਮ ਕਰ ਰਿਹਾ ਹੈ। ਐਸੇ ਵਿਅਕਤੀ ਨੂੰ ਸਮਾਜ ਦੇ ਵਿੱਚ ਕੰਜੂਸ ਕਿਹਾ ਗਿਆ ਹੈ। ਪ੍ਰਭੂ ਨੇ ਸਾਨੂੰ ਮਨ, ਇੰਦਰੀਆਂ, ਬੁੱਧੀ ਦਿੱਤੀਆਂ, ਕਿਸ ਲਈ ਦਿੱਤੀਆਂ? ਹੈ ਨਾ, ਪ੍ਰਭੂ ਦੇ ਪਾਸੇ ਵਧਣ ਦੇ ਲਈ, ਹੈ ਨਾ। ਅਸੀਂ ਕੀ ਕਰ ਰਹੇ ਹਾਂ? ਇਸ ਨੂੰ ਅਸੀਂ ਭੋਗ ਭੋਗਣ ਦੀ ਅਤੇ ਇੱਛਾਵਾਂ ਦੀ ਪੂਰਤੀ ਲਈ ਅਸੀਂ ਖਰਚ ਕਰ ਰਹੇ ਹਾਂ, ਅਤੇ ਜਦੋਂ ਅਸੀਂ ਜੋ ਨਹੀਂ ਕਰਨਾ ਚਾਹੀਦਾ ਉਹ ਕਰ ਰਹੇ ਹਾਂ, ਇਸ ਲਈ ਅਸੀਂ ਕੰਜੂਸ ਹਾਂ, ਹੈ ਨਾ। जो करना चाहिए वह नहीं कर रहे, जो नहीं करना चाहिए वह असी कर दे, इसलिए असी कंजूस हाँ, इसलिए असी कंजूस नहीं बनना है ना, पर असी कंजूस नहीं बनना, इसलिए असी पूरी अपनी इंद्रिया नू इस तरह लगाना है कि असी प्रभु दे पासे अगे वध सकीए, है ना। पॉइंट नंबर 9, दिव्य बुद्धि नाल निष्काम करन वाला पाप अते पुन्न तो इसी जीवन दे विच मुक्त हो जाता है। दिव्य बुद्धि नाल निष्काम करन वाला पाप अते पुन्न तो इसी जीवन विच मुक्त हो जाता है। भगवत गीता सानू दसी है कि ये सब असी इसी जीवन विच अनुभव कर सकते हैं, कर सकते हैं दोस्तों। प्रभु कह रहे हैं कि जो कुछ भी करना है बहुत ही सावधानी दे नाल करना है, क्यों, क्योंकि अज जिस तरह के हालात विच, जिस स्थिति विच असी हाँ, वो पिछले पिछले जन्मां दे कर्मां दे कारण है। प्रभु कह रहे हैं कि मैनू बुद्धि विच बिठा के निष्काम कर्म करोगे तो इसी जीवन दे विच मुक्त हो जाओगे। मुक्त होने तो भाव नो चिंता, नो टेंशन, नो परेशानी, हर वेले आनंद दी अनुभूति कर रहे हो, है ना। बाहरी हालात जेहो जे मर्जी होन, अंदर तो एक मस्ती वाली स्टेज, है ना, प्रभु नाल हर वेले जुड़े जुड़े हुए। जिमें बोलते हैं आपा कि बिजी थ्रू द बॉडी फ्री एज सोल, हरी हरी बोल, हरी हरी बोल। इसनू असी इसी जीवन विच अनुभव कर सकते हाँ, सानू इंतज़ार नहीं करना लास्ट एंड तक आउन दा, है ना, अते मुक्ति नू पहला इसी जीवन विच असी अनुभव करांगे। फिर प्रभु भी सानू कह रहे हैं कि जेकर असी हर रोज़ प्रैक्टिस कर रहे हाँ तो अंत समय गोलोक धाम जान दे असी एलिजिबल हो जावांगे। जिमें एक विद्यार्थी है हर रोज़ पढ़ेगा, है ना, हर रोज़ पढ़ता है तो फाइनल पेपर विच बहुत चंगे नंबर लैके पास होवेगा। इसलिए सानू सब नू भी हर रोज़ मेहनत करनी है, कुछ ना कुछ स्पिरिचुअल प्रैक्टिसेस करते रहना है। इंज करन ते फाइनल टेस्ट आउन ते असी मुक्ति दे योग्य हो जावांगे। पॉइंट नंबर 10, कच्छू कुम्मा सानू सिखाउंदा है कि इंद्रियां नू वश विच किवें रखिए। कच्छू कुम्मा सानू सिखाउंदा है कि इंद्रियां नू वश विच किवें रखिए। असी इत्थे कच्छू कुम्मे दी उदाहरण दिंदे दस्या गया है कि किवें उह खतरा महसूस करदा है, जदों भी वह खतरा महसूस करता है तो अपने खोल दे विच चला जाता है। ऐसे तरह हर व्यक्ति या भगत नूं भी अपनी इंद्रियां ते कंट्रोल लिआउणा चाहीदा है। जेकर नैगेटिविटी का माहौल है तो ज़्यादा ज्ञान ना चाढ़िया जाए, है ना। जिथे माहौल सत्संग वाला है, भगतां दा संघ है, उत्थे खुल के गल कीती जा सकती है। इस पॉइंट विच प्रभु इंद्रियां नूं कंट्रोल करन दी गल कर रहे हन। ये प्रभु कृपा नाल ही हो सकता है। जिन्ना समझ आ गया दोस्तों, उसनों अपने जीवन विच उतार दे जाना है। पॉइंट नंबर 11, परम रस दा आस्वादन करन नाल इंद्रियां भोग दी लालसा खत्म हो जाती है। इंद्रियां भोग दी लालसा उदों खत्म होएगी दोस्तों जदों असी उत्तम रस चखना शुरू कर दिता। उत्तम रस चख लिया सी जदों, उदों सानू भोग विलास की जो लालसा है वह खत्म हो जाएगी। जिवें किसी नूं कोई बुरी आदत है, है ना, बहुत कोशिश करके उसे काबू पा भी लैंदा है, पर जदों भी उसनूं मौका मिलेगा तो वह जरूर तां जरूरी फिर उही गल वह दोहरांदा है, दोहरा सकता है। पर जेकर उसनूं चंगी आदत पा दित्ती जावे, है ना, जे कोई बुरी आदत है पर की किया जाए, उसनू चंगी आदत पा दी जाए, सत्संग दे नाल जोड़ दिता जाए, तो हौली हौली उसनू उत्तम रस मिलना शुरू हो जाएगा। जिमें कोई घरेलू औरत ही है, है ना, हाउस वाइफ है, वो जो भी खाना पकाए पहला प्रभु नू भोग लगा के फिर उसनू प्रसाद रूप दे विच सब नू वंडे, सब नू खिलाए, तो एक उसनू आनंद मिलना शुरू हो जाएगा, है ना। इसे तरह सत्संग नाल जुड़िया होया व्यक्ति हौली हौली संसारिक नशियां तो उपर उठन लग पैंदा है, है ना। उंज भी कोई भी बुरी आदत होए दोस्तों, बुरी कोई भी आदत होए, उसनों छड़ना मुश्किल होंदा है, है ना। फड़ना तो बहुत आसान है, कोई भी गलत आदत बड़ी जल्दी पै सकती है, फड़ना आसान है, छड़ना उसनों बहुत मुश्किल है। पर जेकर स्पिरिचुअल प्रैक्टिस असी करते जावांगे तो हौली हौली की होएगा, उत्तम रस एक आनंद मिलना शुरू हो जाएगा, तो हौली हौली नशा की आदत खत्म हो जाएगी। इसलिए उत्तम रस नू प्राप्त करन दी कोशिश करते रहना है ते दूजिया नू भी इस पासे लाउन दी कोशिश करनी है, प्रेरित करना है। पॉइंट नंबर 12, विषयों का लगातार चिंतन करन नाल उना नाल अनुरक्ति तो कामना ते कामना तो क्रोध जन्म लैंदा है, है ना। क्रोध तो मैक्सिमम लोग ग्रसे हुए हैं दोस्तों, पर उस तो किवें बचना है इत्थे इहो दस्या जा रहा है। क्रोध पैदा किवें हुंदा है, है ना। क्रोध उदों पैदा हुंदा है जदों इंद्रियां विषयां दा बहुत ज़्यादा असी चिंतन करदे हां, है ना। जदों चिंतन करदे हां तो फिर साड़ी उस दे नाल अटैचमेंट हो जाएगी, है ना। जदों अटैचमेंट हो जाएगी तो कामना जागृत हो जाती है, है ना। कामना की जागृत हुई उस चीज़ नू प्राप्त करन दी, ते जदों वो साडे हिसाब दे नाल पूरी नहीं होएगी वो कामना, तो फिर की होएगा, फिर गुस्सा आ जाएगा, बहुत क्रोध आएगा। इच्छावां चीज़ां नू प्राप्त करन दी ही नहीं हो सकदियां, उस दे इलावा तुहाडे विचारां दे अनुसार कोई नहीं चलदा। जिवें हसबेंड है, हसबेंड वाइफ विच हो जांदा है, है ना। तू ये नहीं करती, तू मेरे माँ बाप की सेवा नहीं करती, तू उन्हां दी गल नहीं सुनती, अगे बोलती है, है ना। इस पिछे भी यह रीज़न है कि उस बारे असी उस बारे बहुत सोचा हुंदा है कि मेरी पत्नी ऐसी होनी चाहिए है, वो वैसी होनी चाहिए है, तो जदों वो इस तरह नहीं करती तो गुस्सा आता है, है ना। क्रोध तो बचन दे लई यह करना है कि जिथे असी अपनी संसारिक बुद्धि लगा रखी है उसनू घटाउणा है। वो पॉसिबल ता ही है जेकर संसार का चिंतन करन दी बजाए असी प्रभु दे नाम, प्रभु दे रूप, प्रभु दी लीलावां, उन्हां दे धाम दी चिंतन करिए करना शुरू करांगे, तां ही इस क्रोध दे विच कमी आउणी शुरू हो जाएगी। पॉइंट नंबर 13, भगवान नाल जुड़े बिना शांति ते सुख दा अनुभव असंभव है। भगवान नाल जुड़े बिना शांति ते सुख दा अनुभव असंभव है। दोस्तों, प्रभु ने अध्याय 2 दे श्लोक नंबर 66 विच बिल्कुल क्लियर कर दिता है कि जो मेरे नाल जुड़िया नहीं होवेगा दिव्य बुद्धि उसनू नहीं मिलेगी। बिना दिव्य बुद्धि दे मन स्थिर नहीं होवेगा, ते मन स्थिर नहीं होवेगा तो मन शांत नहीं हो सकता, ते जे मन शांत नहीं है तो सुख हो ही नहीं सकता, कदे भी सुख की अनुभूति नहीं होएगी। सो सुख ते शांति चाहिदी है तो प्रभु नाल स्ट्रोंग कनैक्शन बनाना शुरू कर देना है। इसलिए इसनू असी अनुभव कर चुके हाँ कि सुख शांति दुनिया दी चीज़ां विच नहीं है, वो प्रभु दे नाम सिमरन सत्संग आरती भोग लगाउन धाम यात्रा करन दे विच, प्रभु दे नाम रूप लीलावां दा चिंतन करन दे विच ही सुख शांति है। सुख जो है चीज़ां विच नहीं है, सुख अंदर ही मिलेगा, है ना। पॉइंट नंबर 14, संसारिक जीवन ते अध्यात्मिक जीवन शैली विच दिन ते रात दा अंतर हुंदा है। दोस्तों, संसारिक जीवन ते अध्यात्मिक जीवन दे विच दिन रात दा उल्टा पुल्टा अंतर हुंदा है। जिस दे जीवन दा उद्देश संसारिक चीज़ां नूं पाउणा है उस दी उहनां दी जीवन शैली बिल्कुल अलग हुंदी है। ਉਹ ਭੋਗ ਭੋਗਣ ਦਾ ਜੀਵਨ ਜਿਉਂਦਾ ਹੈ, ਉਸਨੂੰ ਬਹੁਤ ਸਾਰਾ ਧਨ ਕਮਾਉਣਾ ਹੁੰਦਾ ਹੈ, ਇਸ ਲਈ ਉਸਦਾ ਬਹੁਤ ਸਾਰਾ ਸਮਾਂ ਉਸੇ ਤਰ੍ਹਾਂ ਵਿਅਤੀਤ ਹੁੰਦਾ ਹੈ ਧਨ ਇਕੱਠਾ ਕਰਨ ਦੇ ਵਿੱਚ, ਭੋਗ ਭੋਗਣ ਦੇ ਵਿੱਚ। ਪਰ ਜੋ ਭਗਤੀ ਦੀ ਰਾਹ 'ਤੇ ਚੱਲ ਰਿਹਾ ਹੈ ਉਸਦੀ ਜੀਵਨ ਸ਼ੈਲੀ ਬਿਲਕੁਲ ਅਲੱਗ ਹੁੰਦੀ ਹੈ, ਉਹ ਸਤਸੰਗ ਸਾਧਨਾ ਸੇਵਾ ਵਿੱਚ ਸਮਾਂ ਬਿਤਾਉਂਦਾ ਹੈ। ਇੰਝ ਦੋਹਾਂ ਦੀ ਜੀਵਨ ਸ਼ੈਲੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਪੈਣਾ ਸ਼ੁਰੂ ਹੋ ਜਾਂਦਾ ਹੈ। ਭਗਤ ਜੋ ਹੈਗਾ ਇੱਕ ਸਵੇਰੇ ਸਵੇਰੇ ਬ੍ਰਹਮ ਮੁਹੂਰਤ ਵਿੱਚ ਉੱਠਦਾ ਹੈ, ਉੱਠ ਕੇ ਜ਼ਿਆਦਾ ਤੋਂ ਜ਼ਿਆਦਾ ਨਾਮ ਜਾਪ ਕਰਦਾ ਹੈ, ਸਤਸੰਗ ਸੁਣਦਾ ਹੈ। ਜਦਕਿ ਜੋ ਸੰਸਾਰਿਕ ਹੈ ਉਸਨੂੰ ਕਿਹਾ ਜਾਏ ਕਿ 4 ਵਜੇ ਉੱਠਣਾ ਪੈ ਜਾਏ, ਕਿਹਾ ਜਾਏ ਜਾਂ 4 ਵਜੇ ਉੱਠਣਾ ਪੈ ਜਾਏ ਤਾਂ ਉਹ ਕਹਿੰਦਾ ਹੈ ਦਿਮਾਗ ਖਰਾਬ ਹੋ ਗਿਆ ਤੇਰਾ, ਸਵੇਰੇ 9-10 ਵਜੇ ਉੱਠਣਾ ਤਾਂ ਗੱਲ ਕਰ ਅਤੇ ਰਾਤ ਨੂੰ 2-3 ਵਜੇ ਦੀ ਗੱਲ ਕਰੋ, ਹੈ ਨਾ। ਸੋ ਦੋਹਾਂ ਦੀ ਜੀਵਨ ਸ਼ੈਲੀ ਬਿਲਕੁਲ ਉਲਟਾ ਪੁਲਟਾ ਹੁੰਦੀ ਹੈ। ਦੇਖਿਆ ਜਾਏ ਤਾਂ ਇੱਕ ਜੋ ਭਗਤ ਹੈ ਆਪਣਾ ਸਮਾਂ ਪ੍ਰਭੂ ਪ੍ਰਾਪਤੀ ਲਈ ਯੂਟੀਲਾਈਜ਼ ਕਰ ਰਿਹਾ ਹੈ, ਹੈ ਨਾ, ਯੂਟੀਲਾਈਜ਼ ਕਰਦਾ ਹੈ, ਜਦਕਿ ਸੰਸਾਰਿਕ ਆਪਣਾ ਸਮਾਂ ਇੰਦਰੀਆਂ ਦੀ ਤ੍ਰਿਪਤੀ ਅਤੇ ਭੋਗ ਵਿਲਾਸ ਦੇ ਵਿੱਚ ਵਿਅਰਥ ਕਰ ਰਿਹਾ ਹੈ। ਜੇਕਰ ਅਸੀਂ ਸਤਸੰਗ ਸੁਣ ਰਹੇ ਹਾਂ ਤਾਂ ਸਾਡੀ ਰੁਚੀ है ना, सत्संग सुन रहे हैं, साड़ी रुचि प्रभु दी राह ते चलन दी हो गई है, तो सानू सब नू बहुत बहुत शुभकामनावां, है ना। पॉइंट नंबर 15, सानू समुंदर तो यह सिक्ख्या लैनी चाहिए है कि शांति नू ओहो प्राप्त कर सकता है जो इच्छावां दे प्रवाह तो विचलित ना होए। सानू समुंदर तो यही सिक्ख्या लैनी चाहिए है कि शांति नू ओहो प्राप्त कर सकता है जो इच्छावां दे प्रवाह तो विचलित ना होए। इच्छावां दा प्रवाह भी नदी की तरह ही है जो लगातार वगदा रहिंदा है। तुसीं सब ने यह अनुभव किया होएगा कि जिहा नहीं है कि तुहाडी एक इच्छा पूरी हो गई तो होर कोई इच्छा आएगी नहीं, है ना। ये लगातार कई इच्छावां नू पैदा करती रहती है। साडा मन कोई ना कोई इच्छा पैदा करता ही रहिंदा है। इत्थे समुंदर की उदाहरण दी जा रही है, उस विच लगातार नदियां मिलदियां रहिंदियां हन, पर समुंदर कदे भी अपने किनारे नहीं तोड़दा, शांत बनिया रहिंदा है। इत्थे भी इहो समझाया जा रहा है कि इंद्रियां नू भोगन की जो इच्छा आउंदी है उस नू भोगन दे पिछे दौड़दे रहे तां कदी भी असी शांत नहीं रह पावांगे। समुंदर नू शांति दा प्रतीक भी दस्या गया है। जेकर असी शांत रह के प्रभु वल वधना है तां इह दस्या जा रहा है कि अपनी इच्छावां ते चैक लगाओ। जेकर हर इच्छा नू पूरा करना चाहवांगे तां दुख अशांति बनी रहेगी, कदी भी सुखी नहीं रह पावांगे। असी इत्थे इह समझिया सी कि डिजायर्स कंप्लीमेंटरी भी होंदियां हन, कॉन्ट्राडक्टरी भी होंदियां हन, ते डिवोशनल डिजायर्स भी हन। जो इच्छावां कॉन्ट्राडिक्टरी हन, जो अध्यात्म दे रस्ते ते अगे वधन तो रोकदियां हन, जिवें नशा करना, ड्रिंक करना, जुआ खेडना, टाइम पास एक्टिविटीज़ करना, उना नू बिल्कुल नहीं करना दोस्तों, बिल्कुल नहीं करना। उना ओ इच्छावां पूरियां नहीं करनियां। दूजे पासे डिवोशनल डिजायर्स हैं, जिवें सत्संग सुनना, धाम यात्रा करनी, मैं अजिहा की करा जिस नाल नाम जाप वध जाए, एहो जिहा इच्छावां 100% करनियां, चाहे पैसा भी खर्च क्यों ना होवे, है ना। पैसा खर्च करके भी ये चीज़ां असी करनियां हन तां करो, क्योंकि ऐसे लई ये सानू मानव देह मिली है, मानव जीवन मिलिया है सानू। कुछ डिजायर्स कंप्लीमेंटरी होंदियां हन, जिवें अजे कुछ लालसा चंगी गड्डी दी है, मेरी गड्डी चंगी होनी चाहिए है, या मेरा फोन वधिया होना चाहिए है, चंगे कपड़े पाने हैं, या चंगा खाना पीना है, है ना, जा कि धाम यात्रा ते भी जाना है तो चंगे होटल च रहना है। इसनों इस तरह भी इस तरह पूरा कर सकते हाँ कि ये सब मिलन ते भी मैं करांगा भगती ही, ये चीज़ा मिल भी जानगियाँ तो भी मैं भगती करता रहांगा। जिवें चंगा फोन मिल गया, उससे सत्संग कर लिया, जा असी सुन भी रहे हाँ, है ना, पर कर किस लिए आ, जिस सत्संग कर रहे हैं या सत्संग सुन रहे हैं किस लिए कर रहे हैं, प्रभु की खुशी दे लई, है ना, प्रभु दे लई कर रहे हैं, प्रभु की खुशी दे लई कर रहे हैं। तो जदों असी इंज करते हाँ, भाव हर चीज़ जिसनों भोगन की इच्छा है पर उसनों प्रभु दे नाल जोड़ दिता जाए, है ना, हर चीज़ जिसनों भोगन की इच्छा है पर उसनों असी किस नाल की किया, उसनों प्रभु दे नाल जोड़ दिता जाए, तो वो कंप्लीमेंट्री डिजायर्स होंदिया हन, उसनों टिक कर सकते हैं, उसनों कर सकते हैं। इंज जेकर किसी नू सिलेक्ट करना आ जाए, इस तरह इस वे नाल इस ढंग नाल सिलेक्ट करना आ जाए तो उसका कल्याण हो सकता है। सो कॉन्ट्राडिक्टरी डिजायर्स तो असी बिल्कुल बचना है। जो इंज करेगा वो ही सही अर्थां दे विच शांति नू प्राप्त करेगा। सो जो कुछ इत्थे दस्या जा रहा है उसनों जीवन दे विच उतारन दी कोशिश करनी है। इंजाज दा सत्संग बहुत ही वधिया, बहुत ही दिव्य सत्संग सी। फिर मिलांगे, तद तक जय श्री कृष्णा, हरे कृष्णा हरे कृष्णा, कृष्णा कृष्णा हरे हरे, हरे राम 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 हरे हरे, हरे कृष्णा हरे कृष्णा, कृष्णा कृष्णा हरे हरे, हरे राम 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 हरे हरे, हरे कृष्णा 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 हरे हरे, हरे राम 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 हरे हरे। हरी हरि बोल जी, हरि बोल।
गोलोक एक्सप्रेस दे नाल जुड़न लई तुसी साडे ईमेल अड्रेस info@golokexpress.com
ORG ਦੇ ਰਾਹੀਂ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਵਟਸਐਪ ਜਾਂ ਟੈਲੀਗ੍ਰਾਮ ਨੰਬਰ 7018028211 ਨਾਲ ਵੀ ਜੁੜ ਸਕਦੇ ਹੋ। ਤੁਸੀਂ ਸਾਡੇ ਨਾਲ ਫੇਸਬੁੱਕ ਪੇਜ ਜਾਂ ਯੂਟਿਊਬ ਚੈਨਲ ਦੇ ਰਾਹੀਂ ਵੀ ਜੁੜ ਸਕਦੇ ਹੋ। ਹਰੀ ਹਰੀ ਬੋਲ।